ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਗਉੜੀ ਸੁਖਮਨੀ ਮਹਿਲਾ ਪੰਜਵਾਂ, ਸਲੋਕ ਆਦਿ ਗੁਰੇ ਨਮੈ, ਜੁਗਾਦ ਗੁਰੇ ਨਮੈ, ਸਤਿਗੁਰੇ ਨਮੈ, ਸ੍ਰੀ ਗੁਰਦੇਵ ਨਮੈ। ਇੱਕ ਓੰਕਾਰ ਵਾਹਿਗੁਰੂ ਇੱਕ ਹੈ, ਜੋ ਇੱਕ ਰਸ ਸਰਵ ਵਿਆਪਕ ਹੈ। ਸਤਿਗੁਰ ਪ੍ਰਸਾਦ ਜੋ ਸਦਾ ਟਿਕੇ ਰਹਿਣ ਵਾਲੇ ਗੁਰੂ ਪਰਮੇਸ਼ਰ ਦੇ ਰਾਹੀਂ ਹੀ ਜਾਣਿਆ ਜਾਂਦਾ ਹੈ, ਜਾਣਿਆ ਜਾ ਸਕਦਾ ਹੈ। ਰਾਗ ਦਾ ਨਾਮ ਗੌੜੀ ਹੈ ਅਤੇ ਇਹ ਸਮੁੱਚੀ ਰਚਨਾ ਜੋ ਅੱਗੇ ਆਰੰਭ ਹੋ ਰਹੀ ਹੈ, ਇਸਦਾ ਨਾਮ ਹੈ ਸੁਖਮਨੀ। ਪਿਆਰ ਸਹਿਤ ਪ੍ਰੇਮੀ ਸੁਖਮਨੀ ਸਾਹਿਬ ਆਖਦੇ ਨੇ, ਉਚਾਰਨ ਕਰਤਾ ਨੇ ਇਸਦੇ ਮਹਲਾ ਪੰਜਵਾਂ, ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ। 24 ਸ਼ਲੋਕਾਂ ਦੇ ਵਿੱਚੋਂ ਸਭ ਤੋਂ ਪਹਿਲਾ ਸ਼ਲੋਕ, ਜਿਸ ਦੇ ਵਿੱਚ ਸਤਿਗੁਰੂ ਪਾਤਸ਼ਾਹ ਉਸ ਕਰਤਾਰ ਨੂੰ, ਗੁਰੂ ਪਰਮੇਸ਼ਰ ਨੂੰ ਆਰਾਧਦੇ ਨੇ, ਉਹਨਾਂ ਦਾ ਮੰਗਲ ਕਰਦੇ ਹਨ। ਆਦਿ ਗੁਰੂ ਨਮਹਿ, ਮੇਰੀ ਸਭ ਤੋਂ ਵੱਡੇ ਅਕਾਲ ਪੁਰਖ ਨੂੰ ਨਮਸਕਾਰ ਹੈ। ਜੁਗਾਦ ਗੁਰੇ ਨਮਹਿ, ਜੋ ਸਭ ਦਾ ਮੁੱਢ ਹੈ, ਜੁਗਾਂ ਜੁਗਾਂ ਤੋਂ ਲੈ ਕੇ ਜੋ ਹੈ ਉਸ ਨੂੰ ਮੇਰੀ ਨਮਸਕਾਰ ਹੈ। ਸਤਿਗੁਰੇ ਨਮਹਿ, ਸਤਿਗੁਰੂ ਨੂੰ ਮੇਰੀ ਨਮਸਕਾਰ ਹੈ। ਸ੍ਰੀ ਗੁਰਦੇਵ ਨਮਹਿ, ਸ੍ਰੀ ਗੁਰਦੇਵ ਜੀ ਨੂੰ ਮੇਰੀ ਨਮਸਕਾਰ ਹੈ। ਸਮੁੱਚੇ ਰੂਪ ਦੇ ਵਿੱਚ ਸ਼ਲੋਕ ਦਾ ਭਾਵ ਹੈ, ਗੁਰੂ ਪਰਮੇਸ਼ਰ ਨੂੰ ਮੇਰੀ ਅਦਬ ਦੇ ਨਾਲ ਨਮਸਕਾਰ ਹੈ, ਮੈਂ ਉਸਦਾ ਆਰਾਧਨ ਕਰਦਾ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਪਹਿਲੀ ਜੋ ਅਸ਼ਟਪਦੀ ਆਰੰਭ ਹੁੰਦੀ ਹੈ ਸ਼ਲੋਕ ਦੇ ਨਾਲ, ਅੱਠ ਪਦਾਂ ਦੇ ਵਿੱਚੋਂ ਜੋ ਇਹ ਪਹਿਲਾ ਸ਼ਲੋਕ ਹੈ, ਸਤਿਗੁਰੂ ਪਾਤਸ਼ਾਹ ਇੱਥੇ ਬੇਨਤੀ ਰੂਪ ਦੇ ਵਿੱਚ ਵਚਨ ਕਰਦੇ ਨੇ। ਮੇਰੀ ਭਾਵਨਾ ਹੈ, ਮੇਰੀ ਰੀਝ ਹੈ, ਸਿਮਰੋਂ ਸਿਮਰ ਸਿਮਰ ਸੁਖ ਪਾਵੋ, ਮੈਂ ਸਿਮਰਾਂ ਅਤੇ ਸਿਮਰ ਸਿਮਰ ਕੇ ਸੁਖ ਪ੍ਰਾਪਤ ਕਰਾਂ, ਕਲ ਕਲੇਸ਼ ਤਨ ਮਾਹੇ ਮਿਟਾਵੋ। ਅਤੇ ਇਸ ਤਰ੍ਹਾਂ ਕਰਕੇ ਸਰੀਰ ਦੇ ਵਿੱਚ ਜਿਹੜੇ ਕਲ ਕਲੇਸ਼ ਨੇ, ਦੁੱਖ ਹਨ, ਵਿਖਾਦ ਹਨ, ਉਹਨਾਂ ਨੂੰ ਮੈਂ ਮਿਟਾ ਲਵਾਂ, ਮੈਂ ਦੂਰ ਕਰ ਲਵਾਂ। ਭਾਵ ਇਸਦਾ ਇਹ ਹੈ ਕਿ ਕਰਤਾਰ ਦਾ, ਵਾਹਿਗੁਰੂ ਦਾ ਸਿਮਰਨ ਕਰਨ ਦੇ ਸਦਕਾ ਸਾਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਅਤੇ ਸਰੀਰ ਦੇ ਵਿੱਚ ਜਿਹੜੇ ਕਲ ਕਲੇਸ਼ ਵਿਖਾਦ ਆਦਿ ਹਨ, ਇਹ ਸਾਰੇ ਖਤਮ ਹੋ ਜਾਂਦੇ ਨੇ, ਮਿਟ ਜਾਂਦੇ ਨੇ। ਸਿਮਰੋਂ ਜਾਸ ਬਿਸੰਭਰ ਇੱਕ ਨਾਮ ਜਪਤ ਅਗਣਤ ਅਨੇਕ, ਮੈਂ ਉਸ ਨੂੰ ਸਿਮਰਾਂ, ਵਿਸ਼ਵੰਬਰ ਨੂੰ, ਜੋ ਜਗਤ ਦਾ ਪਾਲਕ ਹੈ, ਜਿਸ ਦਾ ਨਾਮ ਸਾਰੇ ਹੀ ਜਪਦੇ ਹਨ। ਵੇਦ ਪੁਰਾਣ ਸਿਮ੍ਰਿਤ ਸੋਧਾਖਰ, ਕੀਨੇ ਰਾਮ ਨਾਮ ਇੱਕ ਅੱਖਰ। ਧਰਮ ਗ੍ਰੰਥ, ਵੇਦ ਪੁਰਾਣ ਅਤੇ ਸਿਮ੍ਰਤੀਆਂ, ਜਿਨ੍ਹਾਂ ਸਾਰਿਆਂ ਨੇ ਕੀਨੇ ਰਾਮ ਨਾਮ ਇੱਕ ਅੱਖਰ, ਇਹਨਾਂ ਸਾਰਿਆਂ ਨੇ ਸ਼੍ਰੀ ਅਕਾਲ ਪੁਰਖ ਦੇ ਨਾਮ ਨੂੰ ਹੀ ਸਭ ਤੋਂ ਪਵਿੱਤਰ ਮੰਨਿਆ ਹੈ। ਕਿਨਕਾ ਏਕ ਜਿਸ ਜੀਵ ਵਸਾਵੈ, ਤਾਂ ਕੀ ਮਹਿਮਾ ਗਣੀ ਨਾਵੈ। ਜਿਸ ਮਨੁੱਖ ਦੇ ਜੀ ਦੇ ਵਿੱਚ, ਹਿਰਦੇ ਦੇ ਵਿੱਚ ਕਰਤਾ ਪੁਰਖ ਵਾਹਿਗੁਰੂ ਥੋੜ੍ਹਾ ਜਿਹਾ ਵੀ ਆਪਣਾ ਨਾਮ ਵਸਾ ਦਿੰਦਾ ਹੈ, ਤਾਂ ਕਿ ਮਹਿਮਾ ਗਣੀ ਨਾ ਆਵੇ, ਉਸਦੀ ਵਡਿਆਈ ਜਿਹੜੀ ਹੈ, ਮਹਿਮਾ ਗਣੀ ਨਾ ਆਵੇ, ਗਣੀ ਨਹੀਂ ਜਾ ਸਕਦੀ, ਜ਼ਿਕਰ ਨਹੀਂ ਕੀਤੀ ਜਾ ਸਕਦੀ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਹੇ ਅਕਾਲ ਪੁਰਖ ਜੀ, ਜਿਹੜੇ ਮਨੁੱਖ ਤੇਰੇ ਦੀਦਾਰ ਦੇ ਚਾਹਵਾਨ, ਕਾਂਖੀ ਏਕੈ ਦਰਸ ਤੁਹਾਰੋ, ਕਾਂਖੀ ਤੋਂ ਭਾਵ ਹੈ ਚਾਹਵਾਨ, ਇੱਛਕ ਹੋਣਾ, ਜਿਹੜੇ ਤੁਹਾਡੇ ਦਰਸ਼ਨਾਂ ਦੇ ਚਾਹਵਾਨ ਨੇ ਸਦਾ, ਨਾਨਕ ਉਨ ਸੰਗ ਮੋਹੇ ਉਧਾਰੋ, ਤੁਸੀਂ ਕਿਰਪਾ ਕਰੋ, ਉਹਨਾਂ ਦੀ ਸੰਗਤ ਵਿੱਚ ਰੱਖ ਕੇ ਮੈਨੂੰ ਵੀ ਸੰਸਾਰ ਸਾਗਰ ਤੋਂ ਬਚਾ ਲਵੋ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ ਰਹਾ। ਸੁਖਮਣੀ, ਸੁਖਮਣੀ ਤੋਂ ਭਾਵ ਹੈ ਸੁੱਖਾਂ ਦੀ ਮਣੀ, ਸਭ ਤੋਂ ਸ੍ਰੇਸ਼ਟ ਸੁਖ। ਸਤਿਗੁਰੂ ਜੀ ਪਾਤਸ਼ਾਹ ਜੀ ਫੁਰਮਾਨ ਕਰਦੇ ਨੇ, ਧੰਨ ਗੁਰੂ ਅਰਜਨ ਸਾਹਿਬ, ਪ੍ਰਭੂ ਦਾ ਅਮਰ ਕਰਨ ਵਾਲਾ ਜੋ ਅੰਮ੍ਰਿਤ ਨਾਮ ਹੈ, ਸੁਖਦਾਈ ਨਾਮ, ਇਹ ਸਭ ਸੁੱਖਾਂ ਦੀ ਮਣੀ ਹੈ। ਭਾਵ ਸੰਸਾਰ ਦੇ ਸਾਰੇ ਸੁੱਖ ਜਿਤਨੇ ਨੇ, ਲੋਕ ਅਤੇ ਪਰਲੋਕ ਦੇ ਸਾਰੇ ਸੁੱਖ ਨੇ ਜਿਹੜੇ, ਉਹ ਇਸ ਦੇ ਨਾਲ ਜੁੜੇ ਹੋਏ ਨੇ। ਭਗਤ ਜਨ ਆਂਕ ਹੈ ਮਨ ਵਿਸਰਾਮ, ਤੇ ਇਸ ਨਾਮ ਦਾ ਜਿਹੜਾ ਟਿਕਾਣਾ ਹੈ ਇਹ ਭਗਤਾਂ ਦੇ ਗੁਰਸਿੱਖਾਂ ਦੇ ਪ੍ਰਭੂ ਪਿਆਰਿਆਂ ਦੇ ਹਿਰਦੇ ਦੇ ਵਿੱਚ ਹੈ। ਇਹ ਰਹਾ ਉਹਦੀਆਂ ਦੋ ਪੰਕਤੀਆਂ। ਇਉਂ ਜੇ ਕਿਹਾ ਜਾਵੇ ਕਿ ਸਾਰੇ ਸੁਖਮਣੀ ਸਾਹਿਬ ਦਾ ਇਹ ਕੇਂਦਰੀ ਭਾਵ ਨੇ ਤਾਂ ਇਹ ਕੇਂਦਰੀ ਭਾਵ ਹਨ। ਧਿਆਨ ਰੱਖ ਕੇ ਅੱਗੇ ਚੱਲਣ ਦਾ ਯਤਨ ਕਰਨਾ। ਪ੍ਰਭ ਕੈ ਸਿਮਰਨ ਗਰਭ ਨਾਮ ਵਸੈ, ਪ੍ਰਭ ਕੈ ਸਿਮਰਨ ਦੂਖ ਜਮ ਨਸੈ। ਧਿਆਨ ਕਰਨਾ, ਪਾਠ ਕਰਨ ਲੱਗਿਆਂ ਸਿਮਰਨ ਦੇ ਨੰਨੇ ਨੂੰ ਸਿਹਾਰੀ ਹੈ ਤੋਂ ਭਾਵ ਹੈ ਪ੍ਰਭੂ ਦੇ ਸਿਮਰਨ ਕਰਨ ਨਾਲ ਗਰਭ ਨਾ ਵਸੈ, ਜੀਵ ਗਰਭ ਵਿੱਚ ਨਹੀਂ ਵਸਦਾ, ਭਾਵ ਜਨਮ ਵਿੱਚ ਨਹੀਂ ਆਉਂਦਾ, ਭਾਵ ਜੰਮਣ ਮਰਨ ਤੋਂ ਬਚ ਜਾਂਦਾ ਹੈ। ਪ੍ਰਭ ਕੈ ਸਿਮਰਨ ਦੂਖ ਜਮ ਨਸੈ। ਦੁੱਖ ਅਤੇ ਜੰਮ ਦਾ ਜਿਹੜਾ ਡਰ ਹੈ ਉਹ ਨਸ ਜਾਂਦਾ, ਖਤਮ ਹੋ ਜਾਂਦਾ ਹੈ। ਪ੍ਰਭ ਕੈ ਸਿਮਰਨ ਕਾਲ ਪ੍ਰਹਰੈ। ਮੌਤ ਦਾ ਜਿਹੜਾ ਭੈ ਹੈ ਇਹ ਵੀ ਪਰਾਂ ਚਲਾ ਜਾਂਦਾ ਹੈ। ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਦੁਸ਼ਮਣ ਜਿਹੜਾ ਹੈ ਉਹ ਵੀ ਟਲ ਜਾਂਦਾ ਹੈ। ਦੁਸ਼ਮਣ ਹੈ ਵਿਕਾਰ ਰੂਪੀ, ਵਿਕਾਰਾਂ ਰੂਪੀ ਦੁਸ਼ਮਣ। ਪ੍ਰਭ ਸਿਮਰਤ ਕਛ ਵਿਘਨ ਨਾ ਲਾਗੈ। ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਕਿਸੇ ਪ੍ਰਕਾਰ ਦੀ ਸਾਡੇ ਆਤਮਿਕ ਜ਼ਿੰਦਗੀ ਦੇ ਰਾਹ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ। ਪ੍ਰਭ ਕੈ ਸਿਮਰਨ ਅਣ ਦਿਨ ਜਾਗੈ। ਮਨੁੱਖ ਸਦਾ ਸੁਚੇਤ ਰਹਿੰਦਾ ਹੈ, ਵਿਕਾਰਾਂ ਵੱਲੋਂ ਸਾਵਧਾਨ ਰਹਿੰਦਾ ਹੈ, ਜ਼ਿੰਦਗੀ ਵਿੱਚ ਉਸਨੂੰ ਫਿਰ ਟਪਲਾ ਨਹੀਂ ਲੱਗਦਾ। ਪ੍ਰਭ ਕੈ ਸਿਮਰਨ ਭਉ ਨਾਮ ਵਿਆਪੈ। ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਕਿਸੇ ਪ੍ਰਕਾਰ ਦਾ ਡਰ ਜਿਹੜਾ ਹੈ ਇਹ ਜੀਵ ਦੇ ਉੱਪਰ ਨਹੀਂ ਵਿਆਪਦਾ, ਪ੍ਰਭਾਵੀ ਹੁੰਦਾ। ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ। ਨਾ ਹੀ ਕਿਸੇ ਪ੍ਰਕਾਰ ਦਾ ਦੁੱਖ ਜਿਹੜਾ ਹੈ ਉਹ ਸੰਤਾਪਦਾ ਹੈ, ਭਾਵ ਦੁੱਖ ਦੁਖੀ ਕਰਦਾ ਹੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਇਸ ਦੂਸਰੇ ਪਦ ਦੇ ਅੰਤ ਵਿੱਚ ਸਤਿਗੁਰੂ ਪਾਤਸ਼ਾਹ ਜੀ ਫੁਰਮਾਨ ਕਰਦੇ ਨੇ ਪ੍ਰਭੂ ਦਾ ਜਿਹੜਾ ਸਿਮਰਨ ਹੈ, ਅਕਾਲ ਪੁਰਖ ਜੀ ਦਾ ਸਿਮਰਨ ਹੈ, ਇਹ ਸਾਧ ਕੈ ਸੰਗ, ਸਾਧ ਗੁਰੂ ਦੀ ਸੰਗਤ ਵਿੱਚ ਸਾਨੂੰ ਪ੍ਰਾਪਤ ਹੁੰਦਾ ਹੈ। ਸਰਬ ਨਿਧਾਨ ਨਾਨਕ ਹਰ ਰੰਗ, ਇਹ ਜਿਹੜਾ ਨਾਮ ਸਿਮਰਨ ਹੈ, ਵਾਹਿਗੁਰੂ ਦਾ ਜਿਹੜਾ ਸਿਮਰਨ ਹੈ, ਇਹ ਸਾਰੇ ਸੁੱਖਾਂ ਦਾ ਖਜ਼ਾਨਾ ਹੈ। ਅਤੇ ਮਨੁੱਖ ਜਿਸ ਵੇਲੇ ਉਸਦੇ ਪਿਆਰ ਦੇ ਵਿੱਚ ਆਉਂਦਾ ਹੈ ਤਾਂ ਉਸਨੂੰ ਸਾਰੇ ਖਜ਼ਾਨੇ ਪ੍ਰਾਪਤ ਹੋਏ ਹੋਏ ਪ੍ਰਤੀਤ ਹੁੰਦੇ ਹਨ। ਅੱਗੇ ਵਧਣ ਤੋਂ ਪਹਿਲਾਂ ਸੰਖੇਪ ਦੀ ਵਿਚਾਰ ਅਸੀਂ ਸਿਮਰਨ ਦੇ ਬਾਬਤ ਕਰ ਲਈਏ। ਸਿਮਰਨ ਤੋਂ ਇੱਥੇ ਭਾਵ ਹੈ ਵਾਹਿਗੁਰੂ ਦੀ ਯਾਦ ਨੂੰ ਆਪਣੀ ਸਿਮਰਤੀ ਦਾ ਹਿੱਸਾ ਬਣਾ ਲੈਣਾ, ਸਦਾ ਉਸਨੂੰ ਆਪਣੇ ਚੇਤੇ ਵਿੱਚ ਰੱਖਣਾ, ਸਦਾ ਉਸਨੂੰ ਆਪਣੀ ਸਿਮਰਤੀ ਵਿੱਚ ਰੱਖਣਾ। ਸਿਮਰਤੀ ਦੇ ਵਿੱਚ ਜਿਸ ਵੇਲੇ ਧਿਆਨ ਦੇ ਵਿੱਚ ਟਿਕਿਆ ਰਹਿੰਦਾ ਹੈ ਪਰਮੇਸ਼ਰ ਵਾਹਿਗੁਰੂ, ਅਤੇ ਮਨੁੱਖ ਦਾ ਲਗਾਤਾਰ ਉਸ ਦੇ ਨਾਲ ਪਿਆਰ ਬਣਿਆ ਰਹਿੰਦਾ, ਸਾਂਝ ਬਣੀ ਰਹਿੰਦੀ ਹੈ, ਅਤੇ ਜਿਸ ਮਨੁੱਖ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਪਿਆਰ ਬਣਿਆ ਰਹਿੰਦਾ ਹੈ ਉਸ ਦੀ ਬਦੌਲਤ ਮਨੁੱਖ ਨੂੰ ਐਸਾ ਸਾਰਾ ਕੁਝ ਪ੍ਰਾਪਤ ਹੁੰਦਾ ਹੈ। ਉਹਨਾਂ ਪ੍ਰਾਪਤੀਆਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਇਹਨਾਂ ਸੰਸਾਰੀ ਖਜ਼ਾਨਾ ਦਾ, ਲੋਕ ਦੇ ਸੁੱਖਾਂ ਦਾ ਅਤੇ ਪ੍ਰਲੋਕ ਦੇ ਸੁੱਖਾਂ ਦਾ ਇਹੋ ਜ਼ਿਕਰ ਕਰਦੇ ਚਲੇ ਜਾ ਰਹੇ ਨੇ। ਪਹਿਲੇ ਸ਼ਲੋਕ ਦਾ ਇਹ ਤੀਸਰਾ ਪਦ, ਭਾਵ ਪਹਿਲੀ ਅਸ਼ਟਪਦੀ ਦਾ ਇਹ ਤੀਸਰਾ ਪਦ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ। ਪ੍ਰਭੂ ਦੇ ਸਿਮਰਨ ਵਿੱਚ ਹੀ ਸਾਰੀਆਂ ਰਿੱਧੀਆਂ, ਸਿੱਧੀਆਂ ਅਤੇ ਨੌ ਖਜ਼ਾਨੇ ਹਨ। ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭੂ ਸਿਮਰਨ ਵਿੱਚ ਹੀ ਗਿਆਨ ਹੈ, ਇੱਥੇ ਹੀ ਧਿਆਨ ਸੁਰਤੀ ਦਾ ਟਿਕਾਓ ਹੈ, ਤਤ ਬੁੱਧ ਅਤੇ ਜਗਤ ਦੇ ਮੂਲ ਜਿਹੜਾ ਹਰੀ ਹੈ ਉਸ ਦੀ ਸਮਝ ਵਾਲੀ ਬੁੱਧੀ ਹੈ। ਪ੍ਰਭ ਕੈ ਸਿਮਰਨ ਜਪ ਤਪ ਪੂਜਾ। ਜੋ ਮਨੁੱਖ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਜਪ ਤਪ ਅਤੇ ਦੇਵ ਪੂਜਾ ਆਦਿਕ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਇਸ ਪ੍ਰਕਾਰ ਦੀ ਸੁਰਤੀ ਆ ਜਾਂਦੀ ਹੈ, ਸੁਰਤੀ ਦਾ ਵਿਕਾਸ ਹੋ ਜਾਂਦਾ ਹੈ ਕਿ ਕਿਸੇ ਹੋਰ ਜਪ ਤਪ ਦੀ ਲੋੜ ਨਹੀਂ ਰਹਿੰਦੀ, ਅਤੇ ਨਾ ਹੀ ਸਿਮਰਨ ਕਰਨ ਦੇ ਨਾਲ ਕਿਸੇ ਹੋਰ ਦੀ ਹੋਂਦ ਦਾ ਖਿਆਲ ਹੀ ਮਨ ਦੇ ਵਿੱਚ ਰਹਿ ਜਾਂਦਾ ਹੈ, ਭਾਵੇਂ ਉਹ ਦੇਵਤਾ ਹੈ, ਭਾਵੇਂ ਕੋਈ ਮਨੁੱਖ ਹੈ ਅਤੇ ਭਾਵੇਂ ਕੋਈ ਕੁਛ ਹੋਰ ਹੈ। ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ। ਮਨੁੱਖ ਜਿਹੜੇ ਵਾਹਿਗੁਰੂ ਦੇ ਸਿਮਰਨ ਕਰਨ ਵਾਲੇ ਹਨ ਅਸਲ ਵਿੱਚ ਉਹ ਤੀਰਥ ਇਸ਼ਨਾਨੀ ਨੇ। ਤੀਰਥ ਇਸ਼ਨਾਨੀ ਤੋਂ ਭਾਵ ਹੈ ਜਿਵੇਂ ਸਤਿਗੁਰੂ ਪਾਤਸ਼ਾਹ ਜੀ ਫੁਰਮਾਨ ਕਰਦੇ ਨੇ ਹੋਰ ਥਾਵਾਂ 'ਤੇ ਗੁਰਬਾਣੀ ਦੇ ਵਿੱਚ, ਨਾਮ ਰੱਤੇ ਤੀਰਥ ਸੇ ਨਿਰਮਲ, ਦੁੱਖ ਹਉਮੈ ਮੈਲ ਚੁਕਾਇਆ। ਉਹ ਆਪਣੇ ਅੰਦਰੋਂ ਅੰਤਰਗਤ ਤੀਰਥ ਮਲ ਨਹਾਓ, ਉਹ ਇਸ ਪ੍ਰਕਾਰ ਆਪਣੇ ਅੰਦਰੋਂ ਹਿਰਦੇ ਦੀ ਸਫਾਈ ਕਰ ਲੈਂਦੇ ਹਨ, ਉਹ ਅਸਲੀ ਤੀਰਥ ਇਸ਼ਨਾਨੀ ਹਨ। ਪ੍ਰਭ ਕੈ ਸਿਮਰਨ ਦਰਗਾਹ ਮਾਨੀ। ਅਤੇ ਵਾਹਿਗੁਰੂ ਜੀ ਦੇ ਸਿਮਰਨ ਦੇ ਸਦਕਾ ਦਰਗਾਹ ਦੇ ਵਿੱਚ, ਭਾਵ ਪ੍ਰਭੂ ਪਰਮੇਸ਼ਰ ਦੇ ਪਾਸ ਉਹਨਾਂ ਦੀ ਮਾਨਤਾ ਹੁੰਦੀ ਹੈ, ਉਹਨਾਂ ਨੂੰ ਮਾਣ ਪ੍ਰਾਪਤ ਹੁੰਦਾ ਹੈ। ਪ੍ਰਭ ਕਹਿ ਸਿਮਰਨ ਹੋਏ ਸੋ ਭਲਾ। ਫਿਰ ਬਿਰਤੀ ਦਾ ਇਸ ਪ੍ਰਕਾਰ ਦਾ ਵਿਕਾਸ ਹੁੰਦਾ ਹੈ ਕਿ ਜੋ ਕੁਛ ਵੀ ਹੋ ਰਿਹਾ ਹੈ, ਜੋ ਕੁਛ ਵੀ ਵਾਪਰ ਰਿਹਾ ਹੁੰਦਾ ਹੈ, ਉਹ ਬੁਰਾ ਨਾਹੀਂ ਸਭ ਭਲਾ ਹੀ ਹੈ ਰੇ। ਇਸ ਪ੍ਰਕਾਰ ਦੀ ਸੋਚ ਬਣਦੀ ਹੈ। ਪ੍ਰਭ ਕਹਿ ਸਿਮਰਨ ਸੁਫਲ ਫਲਾ। ਅਤੇ ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਸੁਫਲ ਫਲਾ ਤੋਂ ਭਾਵ ਹੈ ਜਿਹੜਾ ਮਨੁੱਖਾ ਜੀਵਨ ਦਾ ਉੱਚਾ ਮਨੋਰਥ ਹੈ ਨਾ, ਉਹ ਪ੍ਰਾਪਤ ਹੋ ਜਾਂਦਾ ਹੈ। ਪ੍ਰਭ ਕਹਿ ਸਿਮਰਨ ਸੇ ਸਿਮਰੈ ਜਿਨ ਆਪ ਸਿਮਰਾਏ। ਪਰ ਇਹ ਸਿਮਰਨ ਕੌਣ ਕਰਦਾ ਹੈ? ਜਿਸ ਦੇ ਉੱਪਰ ਕਰਤਾਰ ਵਾਹਿਗੁਰੂ ਆਪ ਕਿਰਪਾ ਕਰਦਾ ਹੈ। ਨਾਨਕ ਤਾਂ ਕਹਿ ਲਾਗੂ ਪਾਏ। ਅਤੇ ਅਸੀਂ ਉਸ ਦੇ ਪੈਰੀ ਲੱਗਦੇ ਹਾਂ, ਅਸੀਂ ਉਹਨਾਂ ਦੇ ਚਰਨੀ ਲੱਗਦੇ ਹਾਂ। ਕਿਹਨਾਂ ਦੇ ਪੈਰੀ ਲੱਗਦੇ ਹਾਂ, ਲੱਗਣਾ ਚਾਹੁੰਦੇ ਹਾਂ ਅਸੀਂ ਜਿਹੜੇ ਤੇਰਾ ਸਿਮਰਨ ਕਰਦੇ ਹਨ। ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਗੁਰੂ ਪਾਤਸ਼ਾਹ ਜੀ ਫੁਰਮਾਨ ਕਰਦੇ ਨੇ, ਪ੍ਰਭੂ ਦਾ ਸਿਮਰਨ ਕਰਨਾ ਜਿਹੜਾ ਹੈ ਨਾ, ਇਹ ਸਾਰੇ ਆਹਾਂ ਦੇ ਨਾਲੋਂ, ਸਾਰੇ ਉੱਦਮਾਂ ਦੇ ਨਾਲੋਂ ਬਿਹਤਰ ਉੱਦਮ ਹੈ, ਇਹ ਸ੍ਰੇਸ਼ਟ ਉੱਦਮ ਹੈ, ਸਭ ਤੋਂ ਉੱਚਾ ਹੈ। ਪ੍ਰਭ ਕਾ ਸਿਮਰਨ ਉਦਰੇ ਮੂਚਾ। ਸਿਮਰਨ ਕਰਨ ਨਾਲ ਮਨੁੱਖ ਜਿਹੜੇ ਨੇ ਉਹ ਵਿਕਾਰਾਂ ਤੋਂ ਬਚ ਜਾਂਦੇ ਹਨ। ਪ੍ਰਭ ਕਹਿ ਸਿਮਰਨ ਤ੍ਰਿਸ਼ਨਾ ਬੁੱਝੈ। ਸਿਮਰਨ ਕਰਨ ਦੇ ਨਾਲ ਮਾਇਕ ਪਦਾਰਥਾਂ ਦੀ ਜਿਹੜੀ ਤ੍ਰਿਸ਼ਨਾ ਹੈ ਬੁੱਝ ਜਾਂਦੀ ਹੈ। ਪ੍ਰਭ ਕਹਿ ਸਿਮਰਨ ਸਭ ਕੁਛ ਸੁੱਝੈ। ਅਤੇ ਮਾਇਕ ਪਦਾਰਥਾਂ ਦਾ ਅਸਲ ਵਿੱਚ ਇਹਨਾਂ ਦੀ ਹਕੀਕਤ ਕੀ ਹੈ, ਇਸ ਦੇ ਬਾਬਤ ਸੋਝੀ ਹੋ ਜਾਂਦੀ ਹੈ ਕਿ ਇਹ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ ਵਾਲੀ ਗੱਲ ਹੈ। ਜਾਂ ਜਿਵੇਂ ਮਾਣਯੋਗ ਭਾਈ ਸਾਹਿਬ ਭਾਈ ਨੰਦ ਲਾਲ ਜੀ ਆਖਦੇ ਨੇ, ਬਾਦਸ਼ਾਹੀ ਏ ਈ ਜਹਾਂ ਜੁਜ ਸ਼ੋਰ ਉਹ ਗੌਗਾ ਬੇਸ਼ ਨੇ। ਇਹ ਜੋ ਕੁਛ ਵੀ ਹੈ ਪਦਾਰਥ, ਮਾਇਕ ਪਦਾਰਥ ਨੇ, ਇਹ ਸਾਰਾ ਕੁਛ ਇੱਕ ਸ਼ੋਰ ਸ਼ਰਾਬੇ ਤੋਂ ਵੱਧ ਹੋਰ ਕੁਛ ਨਹੀਂ ਲੱਗਦਾ। ਕਿਹਨਾਂ ਨੂੰ ਨਹੀਂ ਲੱਗਦਾ? ਪੇਸ਼ ਦਰਵੇਸ਼ੇ ਕਿ ਊ ਅਜ਼ ਮੁੱਦਾ ਖਾਹਤ ਗੁਜ਼ਸ਼ਤ। ਜਿਨ੍ਹਾਂ ਦੇ ਅੰਦਰੋਂ ਨਾ ਖਾਹਿਸ਼ਾਂ ਦਾ ਮੁੱਦਾ ਲੰਘ ਗਿਆ, ਖਤਮ ਹੋ ਗਿਆ, ਔਰ ਜਿਹੜੇ ਕੇਵਲ ਉਸ ਵਾਹਿਗੁਰੂ ਦੇ ਸਿਮਰਨ ਦੇ ਨਾਲ ਜੁੜੇ ਰਹਿੰਦੇ ਨੇ। ਗੁਰੂ ਪਾਤਸ਼ਾਹ ਜੀ ਫੁਰਮਾਨ ਕਰ ਰਹੇ ਨੇ, ਪ੍ਰਭ ਕਹਿ ਸਿਮਰਨ ਤ੍ਰਿਸ਼ਨਾ ਬੁੱਝੈ। ਪ੍ਰਭ ਕਹਿ ਸਿਮਰਨ ਸਭ ਕੁਛ ਸੁੱਝੈ। ਪ੍ਰਭ ਕਹਿ ਸਿਮਰਨ ਨਾ ਹੀ ਜਮ ਤ੍ਰਾਸਾ। ਨਾ ਹੀ ਜਮਦਾ ਕੋਈ ਡਰ ਰਹਿ ਜਾਂਦਾ ਹੈ। ਪ੍ਰਭ ਕਹਿ ਸਿਮਰਨ ਪੂਰਨ ਆਸਾ। ਅਤੇ ਹਰ ਪ੍ਰਕਾਰ ਦੀ ਜਿਹੜੀ ਆਸ ਹੈ ਨਾ, ਇਹ ਪੂਰੀ ਹੋ ਜਾਂਦੀ ਹੈ। ਅਤੇ ਮੈਨੂੰ ਖਿਮਾ ਕਰਨੀ, ਆਸ ਪੂਰੀ ਹੋ ਜਾਣ ਵਾਲੀ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜਾ ਇੱਥੇ ਵਚਨ ਕੀਤਾ ਹੈ ਨਾ, ਭਾਵ ਹੈ ਮਨ ਰਾਜੀ ਇੰਨਾ ਜਾਂਦਾ ਹੈ ਕਿ ਜਾਗਿਆ ਹੋਇਆ ਮਨੁੱਖ ਕਿਸੇ ਪ੍ਰਕਾਰ ਦੀ ਆਸਾ ਆਪਣੇ ਹਿਰਦੇ ਵਿੱਚ ਰੱਖਦਾ ਹੀ ਨਹੀਂ ਹੈ। ਜਿਵੇਂ ਸਤਿਗੁਰੂ ਕਹਿੰਦੇ ਨੇ, ਆਸਾ ਆਸ ਕਰੇ ਸਭ ਕੋਈ, ਪਰ ਹੁਕਮੇ ਬੂਝੇ ਨਿਰਾਸਾ ਹੋਈ। ਜਿਵੇਂ ਹੁਕਮ ਨੂੰ ਬੁੱਝ ਲੈਂਦਾ ਹੈ, ਵਾਹਿਗੁਰੂ ਦੇ ਨਾਲ ਜੁੜਦਾ ਹੈ, ਅਤੇ ਆਸ ਰਹਿਤ ਹੋ ਜਾਂਦਾ, ਉਹਦੇ ਅੰਦਰ ਕਿਸੇ ਪ੍ਰਕਾਰ ਦੀ ਆਸ ਵਾਲੀ ਜਿਹੜੀ ਗੁੰਜਾਇਸ਼ ਹੈ ਉਹ ਪੈਦਾ ਹੀ ਨਹੀਂ ਹੁੰਦੀ। ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ। ਮਨ ਦੀ ਮੈਲ ਦੂਰ ਹੋ ਜਾਂਦੀ ਹੈ। ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਜਿੱਥੇ ਮਨ ਦੀ ਮੈਲ ਦੂਰ ਹੋ ਜਾਂਦੀ ਹੈ, ਉੱਥੇ ਨਾਮ ਰੂਪੀ ਜੋ ਅੰਮ੍ਰਿਤ ਹੈ ਉਹ ਹਿਰਦੇ ਵਿੱਚ ਟਿਕ ਜਾਂਦਾ ਹੈ, ਹਿਰਦੇ ਵਿੱਚ ਅਪੀਅਰ ਹੋ ਜਾਂਦਾ ਹੈ। ਹਿਰਦੇ ਵਿੱਚ ਸਾਡੇ ਅੰਗ ਅੰਗ ਦੇ ਵਿੱਚ, ਜੀਵਨ ਦੇ ਹਰ ਸਵਾਸ ਦੇ ਵਿੱਚ, ਜੀਵਨ ਦੇ ਹਰ ਐਕਸ਼ਨ ਦੇ ਵਿੱਚ ਵਾਹਿਗੁਰੂ ਦਾ ਨਾਮ ਅੰਮ੍ਰਿਤ ਜਿਹੜਾ ਹੈ ਨਾ, ਉਹ ਸਿੰਚਿਆ ਜਾਂਦਾ ਹੈ। ਪ੍ਰਭ ਜੀ ਬੱਸਾ ਹੈ ਸਾਧ ਕੀ ਰਸਨਾ। ਸਤਿਗੁਰੂ ਪਾਤਸ਼ਾਹ ਫੁਰਮਾਨ ਕਰਦੇ ਨੇ, ਜਿਹੜੇ ਪ੍ਰਭੂ ਜੀ ਨੇ, ਕਰਤਾਰ ਹੈ ਸ੍ਰੀ ਅਕਾਲ ਪੁਰਖ ਜੀ ਨੇ, ਸ੍ਰੀ ਵਾਹਿਗੁਰੂ ਜੀ ਨੇ, ਇਹਨਾਂ ਦੇ ਗੁਣ, ਇਹਨਾਂ ਦੀਆਂ ਵਡਿਆਈਆਂ ਕਿੱਥੇ ਵੱਸਦੀਆਂ ਨੇ? ਸਾਧ ਕੀ ਰਸਨਾ, ਗੁਰੂ ਦੀ ਰਸਨਾ 'ਤੇ ਜਾਂ ਗੁਰੂ ਪਿਆਰਿਆਂ ਦੀਆਂ ਰਸਨਾ 'ਤੇ ਵੱਸਦੇ ਹਨ। ਨਾਨਕ ਜਨਕਾ ਦਾਸਨ ਦਸਨਾ। ਸਤਿਗੁਰੂ ਕਹਿੰਦੇ ਨੇ, ਸਾਡੀ ਰੀਝ ਇਹ ਹੈ ਐਸੇ ਗੁਰਮੁਖਾਂ ਦੇ ਦਾਸਾਂ ਦਾ ਮੈਂ ਦਾਸ ਬਣ ਜਾਵਾਂ, ਮੈਂ ਸੇਵਕਾਂ ਦਾ ਸੇਵਕ ਬਣ ਜਾਵਾਂ। ਪੰਜਵਾਂ ਪਦ, ਪ੍ਰਭ ਕਉ ਸਿਮਰੈ ਸੇ ਧਨਵੰਤੇ। ਫਿਰ ਸਤਿਗੁਰੂ ਪਾਤਸ਼ਾਹ ਫੁਰਮਾਨ ਕਰਦੇ ਨੇ, ਜਿਹੜੇ ਵਾਹਿਗੁਰੂ ਨੂੰ ਚੇਤੇ ਕਰਦੇ ਨੇ, ਉਹਦੀ ਸਿਮਰਤੀ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦੇ ਨੇ, ਉਹਦੀ ਯਾਦ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦੇ ਨੇ, ਆਪਣੇ ਜੀਵਨ ਦਾ ਅੰਗ ਬਣਾ ਕੇ ਚੱਲਦੇ ਨੇ, ਸੇ ਧਨਵੰਤੇ, ਅਸਲ ਵਿੱਚ ਉਹ ਧਨਾੜ ਹਨ। ਪ੍ਰਭ ਕਉ ਸਿਮਰੈ ਸੇ ਪਤਵੰਤੇ, ਉਹ ਪਤ ਵਾਲੇ ਹਨ। ਪ੍ਰਭ ਕਉ ਸਿਮਰੈ ਸੇ ਜਨ ਪ੍ਰਵਾਨ, ਉਹ ਮੰਨੇ ਪਰਮੰਨੇ ਹੋ ਜਾਂਦੇ ਨੇ। ਪ੍ਰਭ ਕਉ ਸਿਮਰੈ ਸੇ ਪੁਰਖ ਪ੍ਰਧਾਨ, ਔਰ ਧਰਮ ਦੇ ਖੇਤਰ ਦੇ ਵਿੱਚ ਉਹਨਾਂ ਨੂੰ ਪ੍ਰਧਾਨ ਪੁਰਖ, ਸਭ ਤੋਂ ਚੰਗੇ ਪੁਰਖ ਉਹਨਾਂ ਨੂੰ ਕਿਹਾ ਜਾਂਦਾ ਹੈ। ਪ੍ਰਭ ਕਉ ਸਿਮਰੈ ਸੇ ਬੇਮੋਹਤਾਜੇ, ਜਿਹੜੇ ਵਾਹਿਗੁਰੂ ਜੀ ਨੂੰ ਚੇਤੇ ਕਰਦੇ ਨੇ, ਉਹਨਾਂ ਦੇ ਅੰਦਰ ਕਿਸੇ ਪ੍ਰਕਾਰ ਦੀ ਮੋਹਤਾਜਗੀ ਨਹੀਂ ਰਹਿ ਜਾਂਦੀ, ਕਿਸੇ ਦੀ ਮੁਥਾਜੀ ਨਹੀਂ ਰਹਿ ਜਾਂਦੀ। ਪ੍ਰਭ ਕੋ ਸਿਮਰਨ ਸੀ ਸਰਬ ਕੇ ਰਾਜੇ। ਮੁਤਾਜੀ ਹੋਣੀ ਤਾਂ ਦੂਰ ਦੀ ਗੱਲ ਹੈ, ਉਹ ਤਾਂ ਸਾਰਿਆਂ ਦੇ ਬਾਦਸ਼ਾਹ ਹੁੰਦੇ ਹਨ। ਪ੍ਰਭ ਕੋ ਸਿਮਰਨ ਸੀ ਸੁਖਵਾਸੀ, ਜਿਹੜੇ ਪ੍ਰਭੂ ਜੀ ਨੂੰ ਸਿਮਰਦੇ ਹਨ ਉਹ ਸੁਖਾਂ ਵਿੱਚ ਵੱਸਦੇ ਹਨ। ਪ੍ਰਭ ਕੋ ਸਿਮਰਹਿ ਸਦਾ ਅਵਿਨਾਸੀ, ਅਤੇ ਅਵਿਨਾਸੀ ਹੋ ਜਾਂਦੇ ਨੇ, ਭਾਵ ਬਿਨਸਦੇ ਨਹੀਂ, ਜੰਮਣ ਮਰਨ ਤੋਂ ਆਤਮਕ ਤੌਰ 'ਤੇ ਰਹਿਤ ਹੋ ਜਾਂਦੇ ਹਨ। ਸਿਮਰਨ ਤੇ ਲਾਗੇ ਜਿਹਨੇ ਆਪ ਦਇਆਲਾ। ਸਾਹਿਬ ਸੱਚੇ ਪਾਤਸ਼ਾਹ ਇਸ ਪੰਜਵੇਂ ਪਦ ਦੇ ਅਖੀਰ 'ਤੇ ਕਹਿੰਦੇ ਨੇ, ਸਿਮਰਨ ਨਾਲ ਉਹ ਜੁੜਦਾ ਹੈ, ਵਾਹਿਗੁਰੂ ਨਾਲ ਉਹ ਜੁੜਦਾ ਹੈ ਜਿਸ ਦੇ ਉੱਪਰ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਦਇਆ ਹੁੰਦੀ ਹੈ। ਨਾਨਕ ਜਨਕੀ ਮੰਗਰ ਵਾਲਾ, ਅਸੀਂ ਰਵਾਲਾ ਰਵਾਲ ਮੰਗਦੇ ਹਾਂ, ਅਸੀਂ ਧੂੜ ਮੰਗਦੇ ਹਾਂ ਜਨ ਦੀ, ਉਹਨਾਂ ਗੁਰਮੁਖਾਂ ਦੀ, ਉਹਨਾਂ ਗੁਰਸਿੱਖਾਂ ਦੀ ਜਿਨ੍ਹਾਂ ਦੇ ਉੱਪਰ ਗੁਰੂ ਪਰਮੇਸ਼ਰ ਮਿਹਰਬਾਨ ਹੋ ਗਏ। ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਜਿਹੜੇ ਵਾਹਿਗੁਰੂ ਨੂੰ ਸਿਮਰਦੇ ਨੇ ਉਹ ਪਰਉਪਕਾਰੀ ਬਣ ਜਾਂਦੇ ਹਨ। ਭਾਵ ਹੈ ਇਸ ਦਾ ਕਿ ਵਾਹਿਗੁਰੂ ਨੂੰ ਸਿਮਰਨ ਕਰਨ ਵਾਲਾ ਜਿਹੜਾ ਮਨੁੱਖ ਹੈ, ਇਸ ਪੱਖੋਂ ਚੇਤੰਨ ਹੋਵੇ ਕਿ ਉਸਦੇ ਅੰਦਰ ਇਸ ਸੋਚ ਦਾ ਵਿਕਾਸ ਹੋਣਾ ਚਾਹੀਦਾ ਹੈ, ਇਸ ਬਿਰਤੀ ਦਾ ਵਿਕਾਸ ਹੋਣਾ ਚਾਹੀਦਾ ਹੈ ਕਿ ਵਾਹਿਗੁਰੂ ਦਾ ਸਿਮਰਨ ਕਰਨਾ ਕੇਵਲ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਕਰਨਾ ਹੀ ਕੇਵਲ ਮਾਤਰ ਨਹੀਂ ਹੈ, ਬਲਕਿ ਵਾਹਿਗੁਰੂ ਦਾ ਸਿਮਰਨ ਕਰਨ ਵਾਲੇ ਦੇ ਅੰਦਰ ਪਰਉਪਕਾਰ ਵਾਲੀ ਬਿਰਤੀ ਦਾ ਜਾਗਣਾ ਜਿਹੜਾ ਹੈ ਇਹ ਬਹੁਤ ਜ਼ਰੂਰੀ ਹੈ। ਪ੍ਰਭ ਕੋ ਸਿਮਰੈ ਤਿੰਨ ਸਦ ਬਲਿਹਾਰੀ। ਸਾਹਿਬ ਕਹਿੰਦੇ ਨੇ ਮੈਂ ਉਹਨਾਂ ਤੋਂ ਸਦਾ ਬਲਿਹਾਰ ਜਾਂਦਾ। ਪ੍ਰਭ ਕੋ ਸਿਮਰੈ ਸੇ ਮੁੱਖ ਸੁਭਾਵੇ, ਉਹ ਮੂੰਹ ਸੋਹਣੇ ਹਨ ਜਿਹੜੇ ਵਾਹਿਗੁਰੂ ਚੇਤੇ ਕਰਦੇ ਹਨ। ਪ੍ਰਭ ਕੋ ਸਿਮਰੈ ਤਿੰਨ ਸੂਖ ਬਿਹਾਵੈ, ਜਿਹੜੇ ਵਾਹਿਗੁਰੂ ਜੀ ਨੂੰ ਚੇਤੇ ਕਰਦੇ ਨੇ, ਪ੍ਰਭੂ ਨੂੰ ਚੇਤੇ ਕਰਦੇ ਨੇ, ਤਿੰਨ ਸੂਖ ਬਿਹਾਵੈ, ਉਹਨਾਂ ਦੀ ਜਿਹੜੀ ਜ਼ਿੰਦਗੀ ਹੈ, ਉਹਨਾਂ ਦੀ ਉਮਰ ਹੈ, ਉਹ ਸੁੱਖ ਵਿੱਚ ਗੁਜ਼ਰਦੀ ਹੈ। ਪ੍ਰਭ ਕੋ ਸਿਮਰੈ ਤਿੰਨ ਆਤਮ ਜੀਤਾ, ਉਹ ਆਪਣੇ ਆਪ ਨੂੰ ਜਿੱਤ ਲੈਂਦੇ ਹਨ। ਪ੍ਰਭ ਕੋ ਸਿਮਰੈ ਤਿੰਨ ਨਿਰਮਲ ਰੀਤਾ, ਉਹਨਾਂ ਦੀ ਜਿਹੜੀ ਜੀਵਨ ਰੀਤੀ ਹੈ ਨਾ, ਉਹ ਨਿਰਮਲ ਹੋ ਜਾਂਦੀ ਹੈ, ਮਲ ਤੋਂ ਰਹਿਤ ਹੋ ਜਾਂਦੀ ਹੈ, ਵਿਕਾਰਾਂ ਦੀ ਮੈਲ ਤੋਂ ਰਹਿਤ ਹੋ ਜਾਂਦੀ ਹੈ। ਪ੍ਰਭ ਕੋ ਸਿਮਰੈ ਤਿੰਨ ਆਨੰਦ ਘਨੇਰੇ, ਉਹਨਾਂ ਨੂੰ ਖੁਸ਼ੀਆਂ ਹੀ ਖੁਸ਼ੀਆਂ ਹੁੰਦੀਆਂ ਨੇ। ਪ੍ਰਭ ਕੋ ਸਿਮਰੈ ਬਸੈ ਹਰ ਨੇਰੇ, ਜਿਹੜੇ ਵਾਹਿਗੁਰੂ ਨੂੰ ਸਿਮਰਦੇ ਨੇ ਉਹ ਜਿਉਂ ਜਿਉਂ ਚੇਤੇ ਕਰਦੇ ਨੇ ਤਿਉਂ ਤਿਉਂ ਉਹਨਾਂ ਦੀ ਵਾਹਿਗੁਰੂ ਜੀ ਦੇ ਨਾਲ ਨੇੜਤਾ ਬਣਦੀ ਹੈ। ਸੰਤ ਕਿਰਪਾ ਤੇ ਅਨ ਦਿਨ ਜਾਗ, ਗੁਰੂ ਕਿਰਪਾ ਦੇ ਸਦਕਾ ਹਰ ਵੇਲੇ ਸਿਮਰਨ ਦੀ ਜਾਗ ਆ ਜਾਂਦੀ ਹੈ, ਭਾਵ ਜਾਗ ਆ ਸਕਦੀ ਹੈ। ਨਾਨਕ ਸਿਮਰਨ ਪੂਰਾ ਭਾਗ, ਸਿਮਰਨ ਦੀ ਦਾਤ ਜਿਹੜੀ ਹੈ ਨਾ ਇਹ ਵੱਡੇ ਭਾਗਾਂ ਦੇ ਨਾਲ ਮਿਲਦੀ ਹੈ, ਭਾਵ ਕਰਤਾਰ ਹੀ ਕਿਰਪਾ ਕਰੇ, ਗੁਰਪ੍ਰਸਾਦ ਸਤਿਗੁਰ ਪ੍ਰਸਾਦ ਹੋਵੇ, ਅਤੇ ਫਿਰ ਮਨੁੱਖ ਜਿਹੜਾ ਹੈ ਨਾ ਇਹੋ ਜਿਹੀ ਬਿਰਤੀ ਲੈ ਕੇ ਉਸ ਵਾਹਿਗੁਰੂ ਦੇ ਨਾਲ ਜੁੜਦਾ ਹੈ। ਪ੍ਰਭ ਕਾ ਸਿਮਰਨ ਕਾਰਜ ਪੂਰੇ, ਵਾਹਿਗੁਰੂ ਜੀ ਦਾ ਸਿਮਰਨ ਕਰਨ ਦੇ ਨਾਲ ਮਨੁੱਖ ਦੇ ਸਾਰੇ ਕੰਮ ਪੂਰੇ ਹੋ ਜਾਂਦੇ ਹਨ। ਸਾਰੇ ਕੰਮ ਪੂਰੇ ਹੋ ਜਾਣ ਤੋਂ ਕੀ ਭਾਵ ਹੈ, ਉਸ ਦੇ ਅੰਦਰ ਕੋਈ ਇਹੋ ਜਿਹੀ ਲੋੜ ਰਹਿ ਹੀ ਨਹੀਂ ਜਾਂਦੀ ਜਿਸ ਨੂੰ ਅਸੀਂ ਅਧੂਰੀ ਲੋੜ ਆਖੀਏ। ਪ੍ਰਭ ਕਾ ਸਿਮਰਨ ਕਬਹੂ ਨਾ ਝੂਰੇ, ਪ੍ਰਭ ਕਾ ਸਿਮਰਨ ਕਬਹੂ ਨਾ ਝੂਰੇ, ਉਹ ਕਦੀ ਝੁਰਦਾ ਨਹੀਂ ਹੈ, ਕਦੀ ਗਿਲੇ ਸ਼ਿਕਵੇ ਸ਼ਿਕਾਇਤਾਂ ਨਹੀਂ ਕਰਦਾ। ਪ੍ਰਭ ਕਹਿ ਸਿਮਰਨ ਹਰ ਗੁਣ ਬਾਣੀ, ਹਰ ਵੇਲੇ ਉਹ ਵਾਹਿਗੁਰੂ ਦੇ ਜਿਹੜੇ ਗੁਣ ਨੇ, ਅਕਾਲ ਪੁਰਖ ਦੇ ਗੁਣ ਨੇ, ਉਹਨਾਂ ਨੂੰ ਉਹ ਗਾਉਂਦਾ ਰਹਿੰਦਾ ਹੈ, ਚੇਤੇ ਕਰਦਾ ਰਹਿੰਦਾ ਹੈ। ਪ੍ਰਭ ਕਹਿ ਸਿਮਰਨ ਸਹਿਜ ਸਮਾਨੀ, ਅਤੇ ਸਹਿਜ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ। ਪ੍ਰਭ ਕਹਿ ਸਿਮਰਨ ਨਿਚਲੇ ਆਸਣ, ਸਦਾ ਟਿਕਿਆ ਰਹਿੰਦਾ ਹੈ। ਜਿਹੜੇ ਮਨੁੱਖ ਵਾਹਿਗੁਰੂ ਦੀ ਯਾਦ ਵਿੱਚ ਨੇ ਮਨ ਕਰਕੇ, ਜਾਂ ਇਉਂ ਕਹਿ ਲਓ ਆਤਮਾ ਕਰਕੇ, ਉਹ ਸਹਿਜ ਵਿੱਚ ਰਹਿੰਦੇ ਨੇ, ਅਡੋਲ ਰਹਿੰਦੇ ਨੇ। ਪ੍ਰਭ ਕਹਿ ਸਿਮਰਨ ਕਮਲ ਬਿਗਾਸਣ, ਕੇਵਲ ਅਡੋਲ ਹੀ ਨਹੀਂ ਰਹਿੰਦੇ, ਉਹ ਤਾਂ ਸਦਾ ਖੇੜੇ ਵਿੱਚ ਰਹਿੰਦੇ ਨੇ, ਜਿਹਨੂੰ ਅਸੀਂ ਅੱਜ ਦੀ ਬੋਲੀ ਵਿੱਚ ਚੜ੍ਹਦੀ ਕਲਾ ਆਖਦੇ ਹਾਂ, ਆਨੰਦ ਆਖਦੇ ਹਾਂ। ਪ੍ਰਭ ਕਹਿ ਸਿਮਰਨ ਅਨਹਦ ਚੁਣਕਾਰ, ਅਤੇ ਹਰ ਵੇਲੇ ਅਨਹਦ ਸਦਾ ਚੱਲਦੇ ਰਹਿਣ ਵਾਲੀ ਚੁਣਕਾਰ, ਚੁਣਕਾਰ ਤੋਂ ਭਾਵ ਹੈ ਰਸੀਲੀ ਮਿੱਠੀ ਜੀ ਆਵਾਜ਼, ਅੰਦਰ ਦਾ ਇੱਕ ਇਹੋ ਜਿਹਾ ਆਨੰਦ ਉਹਨਾਂ ਦੇ ਅੰਦਰ ਬਣਿਆ ਰਹਿੰਦਾ ਹੈ, ਜਿਸ ਆਨੰਦ ਦਾ, ਜਿਸ ਸੁੱਖ ਦੇ ਬਾਬਤ ਕਹਿੰਦੇ ਨੇ ਪਾਤਸ਼ਾਹ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ, ਉਸ ਪ੍ਰਭੂ ਸਿਮਰਨ ਦੇ ਸੁੱਖ ਦਾ ਕਿਸੇ ਤਰ੍ਹਾਂ ਅੰਤ ਜਿਹੜਾ ਹੈ ਪਾਇਆ ਹੀ ਨਹੀਂ ਜਾ ਸਕਦਾ। ਸਿਮਰਹਿਂ ਸੇ ਜਨ ਜਿਨ ਕੋ ਪ੍ਰਭ ਮਾਇਆ, ਪਰ ਸਿਮਰਦੇ ਕੌਣ ਹਨ ਜਿਨ੍ਹਾਂ ਦੇ ਉੱਪਰ ਪ੍ਰਭੂ ਜੀ ਦੀ ਮਾਇਆ, ਮਾਇਆ ਭਾਵ ਹੈ ਕਿਰਪਾ, ਜਿਨ੍ਹਾਂ ਦੇ ਉੱਪਰ ਵਾਹਿਗੁਰੂ ਦੀ ਮਾਇਆ ਕਿਰਪਾ ਹੋਵੇ, ਦਇਆ ਹੋਵੇ, ਮਿਹਰ ਹੋਵੇ, ਜਿਨ੍ਹਾਂ ਦੇ ਉੱਪਰ ਹੋ ਗਈ ਹੈ ਨਾਨਕ ਤਿੰਨ ਜਨ ਸ਼ਰਨੀ ਪਿਆ। ਅਸੀਂ ਉਹਨਾਂ ਦੀ ਸ਼ਰਨ ਪੈਂਦੇ ਹਾਂ, ਹਰ ਸਿਮਰਨ ਕਰ ਭਗਤ ਪ੍ਰਗਟਾਏ। ਪਹਿਲੀ ਅਸ਼ਟਪਦੀ ਦਾ ਅਖੀਰਲਾ ਪਦ। ਗੁਰੂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਇਸ ਪਵਿੱਤਰ ਰਚਨਾ ਦੇ ਵਿੱਚ, ਮਨੋਹਰ ਰਚਨਾ ਵਿੱਚ ਜ਼ਿਕਰ ਕਰਦੇ ਨੇ, ਕਹਿੰਦੇ ਨੇ ਯਾਦ ਰੱਖਿਓ ਜੇ ਹਰ ਸਿਮਰਨ ਕਰ ਭਗਤ ਪ੍ਰਗਟਾਏ। ਜਿਤਨੇ ਵੀ ਭਗਤ ਪ੍ਰਸਿੱਧ ਹੋਏ ਨੇ, ਚਾਹੇ ਕਬੀਰ ਜੀ, ਚਾਹੇ ਰਵਿਦਾਸ ਜੀ, ਚਾਹੇ ਹੋਰ ਇਸ ਯੁੱਗ ਦੇ ਵਿੱਚ ਜਾਂ ਉਸ ਤੋਂ ਵੀ ਪਹਿਲਾਂ, ਉਹਨਾਂ ਸਾਰਿਆਂ ਦੇ ਪ੍ਰਗਟ ਹੋਣ ਦਾ ਜਿਹੜਾ ਸਾਧਨ ਸੀ ਨਾ, ਜਿਸ ਦੇ ਸਬੱਬ ਦੇ ਨਾਲ ਪ੍ਰਗਟ ਹੋਏ, ਉਹ ਧਾਨ ਜਾਂ ਹੋਰ ਕੁਛ ਨਹੀਂ ਸੀ, ਬਲਕਿ ਹਰ ਸਿਮਰਨ ਕਰ ਭਗਤ ਪ੍ਰਗਟਾਏ। ਪ੍ਰਭੂ ਦਾ ਸਿਮਰਨ ਕਰਕੇ ਹੀ ਜਿਹੜੇ ਭਗਤ ਨੇ ਇਹ ਪ੍ਰਸਿੱਧ ਹੋਏ, ਪ੍ਰਸਿੱਧ ਹੁੰਦੇ ਹਨ। ਹਰ ਸਿਮਰਨ ਲਗ ਬੇਦ ਉਪਾਏ। ਤੇ ਜਿਹੜੇ ਰਿਸ਼ੀ ਮੁਨੀਆਂ ਨੇ ਧਰਮ ਗ੍ਰੰਥ ਵੀ ਲਿਖੇ, ਇਹ ਵੀ ਉਸ ਵਾਹਿਗੁਰੂ ਦੇ ਨਾਲ ਜੁੜ ਕੇ, ਜਿਸ ਵੇਲੇ ਸਿਮਰਤੀ ਨੇ ਵਿਕਾਸ ਕੀਤਾ, ਧਿਆਨ ਨੇ ਵਿਕਾਸ ਕੀਤਾ, ਗਿਆਨ ਨੇ ਵਿਕਾਸ ਕੀਤਾ, ਤਾਂ ਫਿਰ ਉਹਨਾਂ ਨੇ ਧਰਮ ਗ੍ਰੰਥ ਲਿਖੇ। ਹਰ ਸਿਮਰਨ ਭਏ ਸਿੱਧ ਜਤੀ ਦਾਤੇ। ਸਿਮਰਨ ਦੇ ਦੁਆਰਾ ਹੀ, ਸਿਮਰਨ ਦੇ ਰਾਹੀਂ ਹੀ ਜਿਹੜੇ ਸਾਧਕ ਮਨੁੱਖ ਸਨ ਨਾ, ਇੱਕ ਦਿਨ ਸਿੱਧ ਬਣ ਗਏ, ਜਤੀ ਬਣ ਗਏ, ਦਾਤੇ ਬਣ ਗਏ। ਹਰ ਸਿਮਰਨ ਨੀਚ ਚਹੁੰ ਕੁੰਟ ਜਾਤੇ। ਅਤੇ ਸਿਮਰਨ ਦੀ ਬਰਕਤ ਹੈ ਕਿ ਜਿਹੜੇ ਸਮਾਜ ਦੇ ਵਿੱਚ ਨੀਚ ਕਹੇ ਜਾਣ ਵਾਲੇ ਸਨ ਨਾ, ਉਹ ਚਾਰੇ ਕੁੰਟਾਂ ਵਿੱਚ ਜਾਣੇ ਗਏ। ਜਿਵੇਂ ਸਾਹਿਬ ਜੀ ਹੋਰ ਥਾਂ ਵੀ ਫੁਰਮਾਨ ਕਰਦੇ ਨੇ, ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ, ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚੌਂ ਕੁੰਟ ਮਾਨੈ। ਹਰ ਸਿਮਰਨ ਧਾਰੀ ਸਭ ਧਰਨਾ। ਸਤਿਗੁਰੂ ਪਾਤਸ਼ਾਹ ਤਾਂ ਅੱਗੇ ਚੱਲ ਕੇ ਇਸ ਤਰ੍ਹਾਂ ਵੀ ਫੁਰਮਾਨ ਕਰ ਰਹੇ ਨੇ, ਕਹਿੰਦੇ ਨੇ ਅਸਲ ਵਿੱਚ ਜਿਹੜਾ ਹਰੀ ਦਾ ਸਿਮਰਨ ਹੈ ਨਾ, ਹਰੀ ਦੀ ਯਾਦ ਹੈ, ਹਰੀ ਦਾ ਨਾਮ ਹੈ, ਉਹ ਇੱਕ ਇਸ ਪ੍ਰਕਾਰ ਦੀ ਸ਼ਕਤੀ ਹੈ ਜਿਸ ਸ਼ਕਤੀ ਨੇ ਸਾਰੀ ਸ੍ਰਿਸ਼ਟੀ ਨੂੰ ਸੰਭਾਲਿਆ ਹੋਇਆ ਹੈ। ਇਸ ਸ੍ਰਿਸ਼ਟੀ ਦਾ ਆਧਾਰ ਹੋਰ ਕੁਛ ਨਹੀਂ ਹੈ, ਇਸ ਸ੍ਰਿਸ਼ਟੀ ਦਾ ਟਿਕੇ ਰਹਿਣ ਦਾ ਆਧਾਰ ਕੇਵਲ ਵਾਹਿਗੁਰੂ ਦੀ ਯਾਦ ਹੈ। ਸਿਮਰ ਸਿਮਰ ਹਰ ਕਾਰਨ ਕਰਨਾ। ਸਿਮਰ ਸਿਮਰ ਕੇ ਹੀ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਤੁਸੀਂ ਸਦਾ ਹੀ ਆਪਣੇ ਜੀਵਨ ਨੂੰ ਅਗਰ ਆਨੰਦਦਾਈ ਬਣਾਉਣਾ ਚਾਹੁੰਦੇ ਹੋ, ਤੁਸੀਂ ਵੀ ਸਦਾ ਟਿਕੇ ਰਹਿਣਾ ਚਾਹੁੰਦੇ ਹੋ, ਤਾਂ ਤੁਸੀਂ ਉਸ ਵਾਹਿਗੁਰੂ ਨੂੰ ਕਰਨ ਕਾਰਨ ਨੂੰ ਸਦਾ ਚੇਤੇ ਕਰੋ। ਹਰ ਸਿਮਰਨ ਕੀਓ ਸਗਲੇ ਆਕਾਰਾ। ਸਾਰਾ ਜਗਤ ਜਿਹੜਾ ਹੈ ਨਾ, ਇਹ ਉਸ ਸਿਮਰਨ ਦਾ ਹੀ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਸਾਰਾ ਕੁਛ, ਸਾਰਾ ਆਕਾਰ ਉਸੇ ਤੋਂ ਹੀ ਹੈ। ਹਰ ਸਿਮਰਨ ਮਹਿ ਆਪ ਨਿਰੰਕਾਰਾ। ਨਿਰੰਕਾਰ ਜੋ ਕਰਤਾਰ ਵਾਹਿਗੁਰੂ ਹੈ, ਇਹ ਉੱਥੇ ਵੱਸਦਾ ਹੈ ਜਿੱਥੇ ਉਸਦਾ ਸਿਮਰਨ ਹੈ, ਜਿੱਥੇ ਉਸਦੀ ਯਾਦ ਹੈ। ਭਾਵ ਕੀ ਹੈ ਕਿ ਯਾਦ ਕਰਨ ਦੇ ਨਾਲ ਵਾਹਿਗੁਰੂ ਜੀ ਦਾ ਨਿਵਾਸ ਸਾਡੇ ਹਿਰਦੇ ਵਿੱਚ ਹੋ ਜਾਂਦਾ ਹੈ। ਹਰ ਅਸ਼ਟਪਦੀ ਦੀਆਂ ਅਖੀਰਲੀਆਂ ਇਹ ਦੋ ਪੰਕਤੀਆਂ, ਕਰ ਕਿਰਪਾ ਜਿਸੇ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿੰਨ ਪਾਇਆ। ਪਰ ਹਰੀ ਸਿਮਰਨ ਪਾਇਆ ਕਿਸ ਨੇ, ਗੁਰੂ ਦੇ ਪਾਸੋਂ ਆ ਕੇ ਇਹ ਸਿੱਧ ਕਿਸ ਨੂੰ ਪ੍ਰਾਪਤ ਹੋਈ, ਜਿਸ ਦੇ ਉੱਪਰ ਪਰਮੇਸ਼ਰ ਦੀ, ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਹੋਈ। ਸ਼ਲੋਕ ਦੀਨ ਦਰਦ ਦੁੱਖ ਭੰਜਨਾ, ਘਟ ਘਟ ਨਾਥ ਅਨਾਥ, ਸ਼ਰਨ ਤੁਮਹਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਇਹ ਦੂਸਰਾ ਸ਼ਲੋਕ ਅਸ਼ਟਪਦੀ ਸਹਿਤ ਆਰੰਭ ਹੁੰਦਾ ਹੈ। ਇਸ ਸ਼ਲੋਕ ਦੇ ਵਿੱਚ ਸਤਿਗੁਰੂ ਪਾਤਸ਼ਾਹ ਸਾਨੂੰ ਇਸ ਪ੍ਰਕਾਰ ਦੀ ਸੇਧ ਦਿੰਦੇ ਨੇ ਕਿ ਵਾਹਿਗੁਰੂ ਜਿਹੜਾ ਹੈ, ਇਹ ਦੀਨਾਂ ਦੇ ਦੁੱਖ ਭੰਜਨ ਵਾਲਾ ਹੈ, ਹਰੇਕ ਹਿਰਦੇ ਦੇ ਵਿੱਚ ਵਿਰਾਜਮਾਨ ਹੈ, ਉਹ ਅਨਾਥਾਂ ਦਾ ਨਾਥ ਹੈ। ਅਤੇ ਮਨੁੱਖ ਨੂੰ ਚਾਹੀਦਾ ਹੈ ਕਿ ਜੇ ਉਹ ਜ਼ਿੰਦਗੀ ਦੇ ਵਿੱਚ ਸੁੱਖ ਪ੍ਰਾਪਤ ਕਰਨਾ ਚਾਹੁੰਦਾ ਹੈ ਕਿਸੇ ਪ੍ਰਕਾਰ ਦੇ, ਤਾਂ ਉਸ ਦੀ ਸ਼ਰਨ ਪਵੇ। ਅਖਰੀ ਅਰਥ ਇਸ ਪ੍ਰਕਾਰ ਦੇ ਨੇ, ਦੀਨ ਦਰਦ ਦੁੱਖ ਭੰਜਨਾ, ਦੀਨਾਂ ਦੇ ਦਰਦ ਅਤੇ ਦੁੱਖ ਨਾਸ਼ ਕਰਨ ਵਾਲੇ, ਹੇ ਪ੍ਰਭੂ ਘਟ ਘਟ ਨਾਥ ਅਨਾਥ, ਅਨਾਥਾਂ ਦੇ ਨਾਥ ਦੇ ਹਰੇਕ ਸਰੀਰ ਦੇ ਵਿੱਚ ਵਿਆਪਕ, ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਹੇ ਪ੍ਰਭੂ ਜੀ, ਮੈਂ ਗੁਰੂ ਦੇ ਨਾਲ ਰਲ ਕੇ, ਭਾਵ ਗੁਰੂ ਦਾ ਪੱਲਾ ਪਕੜ ਕੇ, ਭਾਵ ਗੁਰੂ ਦੀ ਮੱਤ ਦੇ ਅਨੁਸਾਰ, ਗੁਰੂ ਦੀ ਪ੍ਰੇਰਣਾ ਦੇ ਸਦਕਾ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਅਸ਼ਟਪਦੀ। ਜੈ ਮਾਤ ਪਿਤਾ ਸੁਤਮੀਤ ਨਾ ਭਾਈ। ਹੁਣ ਸਾਹਿਬ ਜੀ ਸਾਨੂੰ ਫਿਰ ਚੇਤਾ ਕਰਵਾਉਂਦੇ ਨੇ, ਕਹਿੰਦੇ ਨੇ ਵਾਹਿਗੁਰੂ ਕੈਸਾ ਗਰੀਬ ਨਿਵਾਸ ਹੈ, ਕੈਸਾ ਅਨਾਥਾਂ ਦਾ ਨਾਥ ਹੈ, ਕੈਸਾ ਦੀਨਾਂ ਦਾ ਦੁੱਖ ਭੰਜਨ ਵਾਲਾ ਹੈ। ਜਾਂ ਮਾਤ ਪਿਤਾ ਸੁਖਮੀਤ ਨਾ ਭਾਈ, ਜਿੱਥੇ ਮਾਂ ਬਾਪ, ਪੁੱਤਰ, ਮਿੱਤਰ, ਭਾਈ, ਭਰਾ, ਮਨ ਊਹਾਂ ਨਾਮ ਤੇਰਾ ਸੰਗ ਸਹਾਈ, ਜਿੱਥੇ ਇਹ ਕੋਈ ਵੀ ਮਦਦ ਨਹੀਂ ਕਰ ਸਕਦੇ ਹੁੰਦੇ, ਵਾਹਿਗੁਰੂ ਦਾ ਜਿਹੜਾ ਨਾਮ ਹੈ, ਵਾਹਿਗੁਰੂ ਦਾ ਜਿਹੜਾ ਚਿੰਤਨ ਹੈ, ਇਹ ਉੱਥੇ ਵੀ ਸਾਡੀ ਸਹਾਇਤਾ ਕਰਦਾ ਹੈ, ਸੰਗ ਸਹਾਈ ਹੁੰਦਾ ਹੈ। ਜਾਂ ਮਾਂ ਭਿਆਨ ਦੂਤ ਜਮਦਲ ਹੈ, ਜਿੱਥੇ ਵੱਡੇ ਡਰਾਉਣੇ ਜਮਦੂਤਾਂ ਦਾ ਦਲ ਹੈ, ਮਾਂ ਭਿਆਨ ਦੂਤ ਜਮ ਦਲ ਹੈ, ਤਾਂ ਕੇਵਲ ਨਾਮ ਸੰਗ ਤੇਰਾ ਚੱਲੈ। ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਬਈ ਯਾਦ ਰੱਖੀ ਪਿਆਰੇ ਆ, ਜਿੱਥੇ ਇਹ ਡਰਾਉਣੇ ਵਿਕਾਰਾਂ ਦੇ ਦਲਾਂ ਦੇ ਦਾਲੀ ਤੁਰੇ ਫਿਰਦੇ ਨੇ ਨਾ, ਉੱਥੇ ਜੇ ਕੋਈ ਤੇਰੇ ਨਾਲ ਹੈ, ਤੇਰੀ ਮਦਦ ਕਰਨ ਵਾਲਾ, ਉਹ ਹੈ ਕੇਵਲ ਪਰਮੇਸ਼ਰ ਦਾ ਨਾਮ। ਜਾਂ ਮੁਸ਼ਕਲ ਹੋਵੇ ਅਤ ਭਾਰੀ, ਜਿੱਥੇ ਭਾਰੀ ਮੁਸ਼ਕਲ ਦਾ ਸਾਹਮਣਾ ਪੈਂਦਾ ਜ਼ਿੰਦਗੀ ਵਿੱਚ, ਹਰ ਕੋ ਨਾਮ ਖਿਣ ਮਾਹੇ ਉਧਾਰੀ। ਵਾਹਿਗੁਰੂ ਦਾ ਨਾਮ ਹੈ ਜਿਹੜਾ ਖਿਣ ਦੇ ਵਿੱਚ ਨਾ ਛਿਣ ਦੇ ਵਿੱਚ ਉਧਾਰ ਕਰ ਦਿੰਦਾ ਹੈ, ਭਾਵ ਬਚਾ ਲੈਂਦਾ ਹੈ। ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਅਨੇਕਾਂ ਹੋਰ ਹੋਰ ਧਾਰਮਿਕ ਰਸਮਾਂ ਕਰਕੇ ਪਾਰ ਉਤਾਰਾ ਨਹੀਂ ਹੁੰਦਾ। ਹਰ ਕੋ ਨਾਮ ਕੋਟ ਪਾਪ ਪਰਹਰੈ, ਲੇਕਿਨ ਕੇਵਲ ਵਾਹਿਗੁਰੂ ਦਾ ਨਾਮ ਹੈ ਜਿਹੜਾ ਕਰੋੜਾਂ ਪਾਪਾਂ ਨੂੰ ਦੂਰ ਕਰ ਦਿੰਦਾ ਹੈ। ਗੁਰਮੁਖ ਨਾਮ ਜਪ ਹੋ ਮਨ ਮੇਰੇ, ਐ ਮੇਰੇ ਮਨ ਗੁਰੂ ਦੇ ਸਨਮੁਖ ਹੋ ਕੇ ਭਾਵ ਗੁਰਮਤ ਅਨੁਸਾਰ ਤੂੰ ਉਸ ਪਰਮੇਸ਼ਰ ਦਾ ਨਾਮ ਜਪ, ਜਿਸ ਦੀ ਬਦੌਲਤ ਨਾਨਕ ਪਾਪ ਉਹ ਸੂਖ ਕਨੇਰੇ। ਇਸ ਦੀ ਬਰਕਤ ਸਦਕਾ, ਨਾਮ ਦੀ ਬਰਕਤ ਸਦਕਾ ਤੂੰ ਕਨੇਰੇ ਸੁੱਖ ਪਾਵੇਂਗਾ, ਭਾਵ ਬਹੁਤ ਸਾਰੇ ਸੁੱਖ ਤੂੰ ਪ੍ਰਾਪਤ ਕਰੇਗਾ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਸਾਰੀ ਦੁਨੀਆਂ ਦਾ ਰਾਜਾ ਹੋ ਕੇ ਵੀ ਮਨੁੱਖ ਦੁਖੀ ਰਹਿੰਦਾ ਹੈ। ਹਰ ਕਾ ਨਾਮ ਜਪ ਤੋ ਹੋਏ ਸੁਖੀਆ, ਜੇ ਇਹ ਜਾਣਨਾ ਹੋਵੇ ਕਿਸੇ ਨੇ ਕਿ ਸੁਖੀ ਕੌਣ ਹੈ ਜ਼ਿੰਦਗੀ ਦੇ ਵਿੱਚ, ਤੇ ਉਹ ਨਹੀਂ ਜਿਹੜਾ ਤਖ਼ਤ ਤੇ ਬੈਠਾ ਹੋਇਆ ਸੁਖੀ ਹੁੰਦਾ ਹੈ। ਸੁਖੀ ਉਹ ਹੁੰਦਾ ਹੈ ਜਿਹੜਾ ਵਾਹਿਗੁਰੂ ਦੀ ਯਾਦ ਦੇ ਵਿੱਚ ਬੈਠਾ ਹੋਇਆ, ਵਾਹਿਗੁਰੂ ਦੀ ਯਾਦ ਵਿੱਚ ਜਿਹੜਾ ਜੁੜਿਆ ਹੋਇਆ, ਜਪਦਾ ਪਿਆ। ਲੱਖ ਕਰੋੜੀ ਬੰਦ ਨਾ ਪਰੈ, ਕਿਉਂਕਿ ਲੱਖਾਂ ਕਰੋੜਾਂ ਰੁਪਏ ਕਮਾ ਕੇ ਵੀ ਮਾਇਆ ਦੀ ਤ੍ਰੇਹ ਵਿੱਚ ਰੋਕ ਨਹੀਂ ਪੈਂਦੀ। ਬੰਦ ਨਾ ਪਰੈ, ਰੋਕ ਥੰਮਾ ਨਹੀਂ ਪੈਂਦਾ। ਮਨੁੱਖ ਸਹਿਸ ਖੱਟੇ ਲੱਕ ਉਠਤਾਵੇ ਵਾਲੀ ਅਵਸਥਾ ਵਿੱਚ ਬਣਿਆ ਰਹਿੰਦਾ ਹੈ, ਸਦਾ ਭਟਕਦਾ ਰਹਿੰਦਾ ਹੈ। ਹਰ ਕਾ ਨਾਮ ਜਪਤ ਨਿਸਤਰੈ, ਇਸ ਮਾਇਆ ਦੀ ਕਾਂਗ ਤੋਂ, ਮਾਇਆ ਦੇ ਹੜ ਤੋਂ, ਮਾਇਆ ਦੀਆਂ ਛੱਲਾਂ ਤੋਂ ਬੰਦਾ ਬਚ ਸਕਦਾ ਹੈ, ਬਚ ਕੇ ਨਿਕਲ ਸਕਦਾ ਹੈ, ਜੇ ਵਾਹਿਗੁਰੂ ਦਾ ਨਾਮ ਜਿਹੜਾ ਹੈ ਉਸਦਾ ਜਪਨ ਕਰੇ, ਉਸਦਾ ਆਰਾਧਨ ਕਰੇ। ਤਾਂ ਅਨੇਕ ਮਾਇਆ ਰੰਗ ਤਿਖਣਾ ਬੁਝਾਵੈ, ਮਾਇਆ ਦੇ ਅਨੇਕਾਂ ਜਿਹੜੇ ਰੰਗ ਨੇ ਤਰ੍ਹਾਂ ਤਰ੍ਹਾਂ ਦੇ, ਉਹ ਸਾਡੀ ਤ੍ਰਿਖਾ ਨੂੰ, ਸਾਡੀ ਪਿਆਸ ਨੂੰ ਦੂਰ ਨਹੀਂ ਕਰਦੇ। ਇਹ ਗੱਲ ਬਿਲਕੁਲ ਇਵੇਂ ਹੈ ਕਿ ਜਿਵੇਂ ਅੱਗ ਦੇ ਉੱਪਰ ਹੋਰ ਲੱਕੜਾਂ ਪਾਈ ਜਾਓ, ਹੋਰ ਲੱਕੜਾਂ ਪਾਈ ਜਾਓ ਅਤੇ ਅੱਗ ਬੁੱਝਦੀ ਨਹੀਂ, ਇਸੇ ਤਰ੍ਹਾਂ ਪਦਾਰਥਾਂ ਦੇ ਨਾਲ ਮਾਇਆ ਦੀ ਅੱਗ ਬੁੱਝਦੀ ਨਹੀਂ, ਲੇਕਿਨ ਇਹ ਇੱਕ ਤਰ੍ਹਾਂ ਹੀ ਕੇਵਲ ਬੁੱਝ ਸਕਦੀ ਹੈ, ਇੱਕ ਤਰ੍ਹਾਂ ਹੀ ਅੰਦਰ ਰੱਜ ਆ ਸਕਦਾ ਹੈ। ਹਰ ਕਾ ਨਾਮ ਜਪਤੇ ਆਗਾਵੈ, ਵਾਹਿਗੁਰੂ ਦਾ ਨਾਮ ਜਪਦਿਆਂ ਹੀ, ਜਪ ਕੇ ਹੀ ਮਨੁੱਖ ਰੱਜਦਾ ਹੈ। ਜਿਹ ਮਾਰਗ ਇਹ ਜਾਤ ਇਕੇਲਾ, ਹੁਣ ਗੁਰੂ ਪਾਤਸ਼ਾਹ ਆਖਦੇ ਨੇ, ਕਹਿਣ ਲੱਗੇ ਜਿਨ੍ਹਾਂ ਰਾਹਾਂ 'ਤੇ ਜੀਵ ਇਕੱਲਾ ਜਾਂਦਾ ਹੈ ਨਾ, ਜਿੱਥੇ ਨਾਲ ਹੋਰ ਕੋਈ ਮਦਦਗਾਰ ਨਹੀਂ ਹੁੰਦਾ, ਲੇਕਿਨ ਜੇ ਸਮਝ ਲਵੇ, ਜੇ ਧਿਆਨ ਕਰ ਲਵੇ, ਜੇ ਉਹਦੇ ਨਾਲ ਜੁੜ ਜਾਵੇ, ਤਾਂ ਇਹ ਕਦੀ ਵੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰੇਗਾ, ਬਲਕਿ ਮਹਿਸੂਸ ਕਰੇਗਾ ਕਿ ਇਹ ਰਾਹ ਵੀ ਤਾਂ ਬੜੇ ਸੁਖਦਾਈ ਨੇ। ਪਰ ਕਿਵੇਂ? ਤੈਂ ਹਰ ਨਾਮ ਸੰਗ ਹੋ ਸੁਹੇਲਾ, ਪਰ ਸੁਹੇਲਾ ਤਦ ਹੋਵੇਗਾ ਜੇ ਹਰੀ ਦੇ ਨਾਮ ਦੇ ਨਾਲ, ਵਾਹਿਗੁਰੂ ਦੀ ਯਾਦ ਦੇ ਨਾਲ ਜੁੜਿਆ ਹੋਵੇਗਾ। ਜੇ ਸਮਝਦਾ ਹੋਇਆ ਚੱਲੇਗਾ ਕਿ ਜੈ ਜਾਈਏ ਤਾਂ ਸੁਹੇਲੇ, ਮੈਂ ਜਿੱਥੇ ਵੀ ਜਾਂਦਾ ਵਾਹਿਗੁਰੂ ਜੀ ਤਾਂ ਮੇਰੇ ਨਾਲ ਨੇ, ਕਰਤਾਰ ਤਾਂ ਮੇਰੇ ਨਾਲ ਹੈ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਉਹ ਤਾਂ ਸਦਾ ਮੇਰੇ ਅੰਗ ਸੰਗ ਨੇ,